You're with SBS Radio.
SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਨਿੱਘਾ ਸਵਾਗਤ। ਦੋਸਤੋ, ਫੁੱਫੜਾਂ ਦਾ ਵਿਆਹ ਸ਼ਾਦੀਆਂ 'ਤੇ ਰੁੱਸ ਜਾਣਾ ਜਾਂ ਖਾਸ ਆਉਭਗਤ ਕਰਾਉਣਾ ਪੰਜਾਬੀ ਸਮਾਜ ਵਿੱਚ ਆਮ ਹੀ ਵੇਖਿਆ ਜਾਂਦਾ ਹੈ ਅਤੇ ਫੁੱਫੜਾਂ ਦੇ ਇਸ ਕੱਬੇ ਸੁਭਾਅ ਨੂੰ ਦਰਸਾਉਂਦੀ ਪੰਜਾਬੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਨਾਮ ਹੈ ਫੁੱਫੜ ਜੀ। ਇਸ 'ਤੇ ਚੱਲਦੇ ਅੱਜ ਅਸੀਂ ਸਾਂਝ ਬਣਾਈ ਹੈ ਬੰਬੂ ਘਾਟ, ਕੈਰੀ ਔਨ ਜੱਟਾ ਅਤੇ ਹੋਰ ਕਿੰਨੀਆਂ ਹੀ ਸ਼ਾਹਕਾਰ ਪੰਜਾਬੀ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਬਹੁਗੁਣੀ ਅਤੇ ਪ੍ਰਭਾਵਸ਼ਾਲੀ ਅਦਾਕਾਰ ਬੀਨੂ ਢਿੱਲੋਂ ਜੀ ਦੇ ਨਾਲ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਬੀਨੂ ਜੀ।
ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ। ਇਸ ਵੇਲੇ ਜਿਹੜੇ ਵੀ ਸਾਡੀ ਇੰਟਰਵਿਊ ਨੂੰ ਦੇਖ ਰਹੇ ਹੋਣਗੇ ਉਹਨਾਂ ਸਾਰੇ ਤਮਾਮ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਹੀ ਅਦਬ ਸਤਿਕਾਰ ਪਿਆਰ ਦੇ ਨਾਲ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਚੜ੍ਹਦੀਆਂ ਕਲਾ ਚ ਰੱਖਣ ਸਾਰਿਆਂ।
ਬੀਨੂ ਜੀ, ਆਪਣੀ ਫਿਲਮ ਬਾਰੇ ਦੱਸੋ, ਇਹਦਾ ਪਲੋਟ ਕੀ ਹੈ, ਸਟਾਰ ਕਾਸਟ ਕੀ ਹੈ?
ਹਾਂਜੀ, ਸਾਡੀ ਫਿਲਮ ਆ ਰਹੀ ਹੈ ਜੀ 11 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ, ਜਿਹਦਾ ਨਾਂ ਹੈਗਾ ਫੁੱਫੜ ਜੀ। ਐਂਡ ਇਹ ਤੁਸੀਂ ਟ੍ਰੇਲਰ ਦੇਖ ਹੀ ਚੁੱਕੇ ਹੋ ਜੀ, ਦੋ ਗਾਣੇ ਵੀ ਰਿਲੀਜ਼ ਹੋ ਚੁੱਕੇ ਨੇ ਹੁਣ ਤੱਕ ਗੁਰਨਾਮ ਭੁੱਲਰ ਹੋਣਾ ਨੇ, ਹੈ ਨਾ ਜੀ। ਤੁਸੀਂ ਗਾਣਿਆਂ ਨੂੰ ਵੀ ਬੜਾ ਪਿਆਰ ਦਿੱਤਾ, ਟ੍ਰੇਲਰ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ, ਟ੍ਰੇਲਰ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ। ਇਹ ਬੇਸਿਕਲੀ ਜੇ ਦੇਖਿਆ ਜਾਵੇ ਪਲੋਟ ਤਾਂ ਇਹ ਆਪਣੇ ਆਲੇ ਦੁਆਲੇ ਤੋਂ ਚੱਕਿਆ ਹੋਇਆ ਪਲੋਟ ਹੈ ਜੀ। ਜਿਹੜਾ ਵੀ ਫੁੱਫੜ ਹੁੰਦਾ ਨਾ ਜੀ, ਫੁੱਫੜ ਬੇਸਿਕਲੀ ਜੇ ਫੁੱਫੜ ਦੇ ਆਪਾਂ ਦੇਖੀਏ ਸਰਕਾਰੇ ਦੁਆਰੇ ਚਾਹੀਦੀ ਉਹਦੀ ਕੋਈ ਹੈਸੀਅਤ ਨਾ ਹੋਵੇ, ਕੋਈ ਜੋਬ ਨਾ ਹੋਵੇ, ਉਹਦੀ ਕੋਈ ਮੁਕਾਮ ਨਾ ਹੋਵੇ, ਫੁੱਫੜ ਆਪਣੇ ਆਪ ਵਿੱਚ ਇੱਕ ਅਹੁਦਾ ਹੈ, ਬਹੁਤ ਵੱਡਾ ਅਹੁਦਾ ਹੈ। ਫੁੱਫੜ ਜਿੱਥੇ ਵੀ ਹੁੰਦਾ ਨਾ, ਫੁੱਫੜ ਆਪਦੇ ਆਪ ਨੂੰ ਐਗਜਿਸਟ ਕਰਾਉਂਦਾ, ਵੱਡਾ ਜਵਾਈ ਬਣ ਕੇ ਘਰ ਦੇ ਵਿੱਚ, ਉਸ ਘਰ ਦੇ ਵਿੱਚ ਉਹਦੀ ਪੁੱਛ ਹੋਵੇ, ਹਰੇਕ ਕੰਮ ਉਹ ਤੋਂ ਪੁੱਛ ਕੇ ਕੀਤਾ ਜਾਵੇ, ਉਹਦੀ ਇਹੀ ਚਾਹਨਾ ਹੁੰਦੀ ਹੈ ਵੀ ਜਿੱਥੇ ਮੈਂ ਵਿਆਹਿਆ ਹਾਂ ਹੁਣ ਸਾਰਾ ਚਾਹੀਦੀ ਉਹ ਪਰਿਵਾਰ ਦੇ ਵਿੱਚ ਕੋਈ ਬਜ਼ੁਰਗ ਬੈਠਾ ਹੋਵੇ। ਪਰ ਸਭ ਤੋਂ ਸਿਆਣਾ ਫੁੱਫੜ ਨੂੰ ਧੱਕੇ ਨਾਲ ਮੰਨਿਆ ਜਾਂਦਾ, ਉਹ ਤੋਂ ਹਰੇਕ ਚੀਜ਼ ਪੁੱਛ ਕੇ ਵੀ ਆਪਾਂ ਐਂ ਕਰ ਲਈਏ, ਅਸੀਂ ਐਂ ਕਰ ਲਈਏ, ਉਸ ਨਾਲ ਦੀ ਉਸ ਕਰੈਕਟਰਾਂ ਨੂੰ ਲੈ ਕੇ ਉਹਨਾਂ ਨੂੰ। ਫਿਰ ਜਦੋਂ ਉਹ ਵੱਡਾ ਹੌਲੀ ਹੌਲੀ ਜਵਾਈ ਜਿਹੜਾ ਹੁੰਦਾ, ਵੱਡਾ ਹੁੰਦਾ ਹੁੰਦਾ ਫੁੱਫੜ ਜਿਹੜਾ, ਉਸ ਘਰ ਦੇ ਵਿੱਚ ਇੱਕ ਹੋਰ ਜਵਾਈ ਆਉਂਦਾ, ਜਦੋਂ ਫੁੱਫੜ ਨੂੰ ਫਿਰ ਲਾਂਭੇ ਕਰ ਦਿੱਤਾ ਜਾਂਦਾ ਉਹਦੀਆਂ ਪਦਵੀਆਂ ਤੋਂ, ਉਹ ਸਾਰੀਆਂ ਗੱਲਾਂ ਉਹ ਤੋਂ ਪੁੱਛਦੇ ਪੁੱਛਦੇ ਫਿਰ ਨਵੇਂ ਜਵਾਈ ਤੋਂ ਪੁੱਛਣੀਆਂ ਸ਼ੁਰੂ ਕਰਦੇ ਨੇ, ਜਦੋਂ ਉਹਨੂੰ ਇੱਕ ਸਾਈਡ ਤੇ ਕਰ ਦਿੱਤਾ ਜਾਂਦਾ, ਤਾਂ ਉਹਨੂੰ ਸਾਰੀ ਇਹ ਉਹ ਰਿਲੇਸ਼ਨਸ਼ਿਪ ਦੇ ਉੱਤੇ ਫਿਲਮ ਹੈ ਜੀ।
ਜਿਹਦੇ ਤੁਸੀਂ ਅਸਲ ਜ਼ਿੰਦਗੀ 'ਚ ਕਿਹੋ ਜਿਹੇ ਫੁੱਫੜ ਜੀ ਹੋ?
ਸਾਰਿਆਂ ਨੂੰ ਪਰ ਬੜਾ ਉਹ ਤਾਂ ਫੁੱਫੜ ਜਾ ਕੇ ਜੇ ਮੇਰੇ ਸਾਲਿਆਂ ਨੇ ਵੀ ਮੈਥੋਂ ਕੋਈ ਉਹਦੇ ਫਰੈਂਡ ਸਰਕਲ ਦੇ ਵਿੱਚ ਜਿਵੇਂ ਮੈਨੂੰ ਹਾਈਕਿੰਗ ਦਾ ਸ਼ੌਂਕ ਹੈਗਾ, ਹੈ ਨਾ ਜੀ, ਤੇ ਉਹ ਅਸੀਂ ਕਰੇਰੀ ਲੇਕ ਜਾਂਦੇ ਹੁੰਦੇ ਧਰਮਸ਼ਾਲਾ ਦੇ ਕੋਲ, 13 ਕਿਲੋਮੀਟਰ ਹੈਗੀ ਹੈ ਨਾ ਹਾਈਕ, ਉਹ ਟਫ ਹਾਈਕ ਹੈ ਜੀ। ਤਾਂ ਉੱਥੇ ਜਾਂਦੇ ਨੇ ਤਾਂ ਮੇਰੇ ਬ੍ਰਦਰ ਇਨ ਲਾਅ ਦੇ ਜਿਹੜੇ ਫਰੈਂਡਸ ਹੈਗੇ ਨੇ ਉਹ ਸਾਰੇ ਨਾਂਹ ਕਰ ਦਿੰਦੇ ਨੇ, ਨਾ ਵੀ ਨਹੀਂ ਨਹੀਂ ਅਸੀਂ ਨਹੀਂ ਜਾਣਾ, ਅਸੀਂ ਜਾਣਾ। ਤਾਂ ਫਿਰ ਉਹ ਮੇਰੇ ਤੋਂ ਫੋਨ ਕਰਵਾਉਂਦਾ, ਫਿਰ ਕਿਸੇ ਦੀ ਨਾਂਹ ਨਹੀਂ ਹੁੰਦੀ, ਨਹੀਂ ਨਹੀਂ ਕਹਿੰਦੇ ਹੁਣ ਤਾਂ ਜੀਜਾ ਹੀ ਨੇ ਕਹਿਤਾ, ਜਾਣਾ ਹੀ ਪੈਣਾ। ਫਿਰ ਉਹ ਸਾਰੇ ਚੱਲੇ, ਧੀ ਦੇਤੀ ਨਾ ਜੀ, ਜਿਹਨਾਂ ਨੇ ਆਪਦੀ ਭੈਣ ਜਾਂ ਧੀ ਦੇਤੀ, ਉਹ ਸਾਰਾ ਕੁਛ ਹੀ ਦੇ ਦਿੰਦੇ ਨੇ ਉਹਨਾਂ ਨੂੰ, ਲੱਗਦਾ ਉਦੋਂ ਉੱਤੇ ਮੇਰੇ ਖਿਆਲ ਕੋਈ ਧਨ ਨਹੀਂ ਹੈਗਾ, ਉਦੋਂ ਉੱਤੇ ਕੋਈ ਦੌਲਤ ਨਹੀਂ, ਫਿਰ ਵੀ ਅਸੀਂ ਰਿਸਪੈਕਟ ਕਰਦੇ ਹਾਂ ਜਿਹੜੇ ਜੀਜੇ ਜਾਂ ਫੁੱਫੜ ਹੁੰਦੇ ਆ। ਉਹਨਾਂ ਦਾ ਪੁੱਤ ਬਣਨ ਦੀ ਬਜਾਏ ਨਾ ਅਸੀਂ ਜੀਜੇ ਤੇ ਫੁੱਫੜ ਬਣਨਾ ਬੜਾ ਪਸੰਦ ਕਰਦੇ ਹਾਂ, ਕਿਉਂਕਿ ਟੌਹਰ ਰੁਤਬਾ ਲਿਆਓ, ਵੀ ਦਾਰੂ ਦੀ ਬੁੱਤ ਲਿਆਓ, ਚਿਕਨ ਬਣਾਓ, ਅੱਜ ਐਂ ਕਰੋ, ਅੱਜ ਐਂ ਕਰਨਾ ਹੈ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਨਾ ਜੀ ਬੇਸਿਕਲੀ। ਪਰ ਅਸਲ ਦੇ ਵਿੱਚ ਸਾਨੂੰ ਉਸ ਪਰਿਵਾਰ ਦਾ ਜਿਹਨੇ ਧੀ ਦਿੱਤੀ, ਉਸ ਪਰਿਵਾਰ ਦਾ, ਉਸ ਮਾਂ ਬਾਪ ਦਾ ਪੁੱਤ ਬਣ ਕੇ ਰਹਿਣਾ ਚਾਹੀਦਾ।
ਤੇ ਫਿਲਮ ਦੀ ਸ਼ੂਟਿੰਗ ਦੌਰਾਨ ਤੁਸੀਂ ਕਿੰਨਾ ਟਾਈਮ ਸ਼ੂਟਸ ਤੇ ਗੁਜ਼ਾਰਦੇ ਹੋ? ਕਈ ਖੱਟੇ ਮਿੱਠੇ ਅਨੁਭਵ ਹੁੰਦੇ ਹੋਣਗੇ ਇਸ ਫਿਲਮ ਦੇ ਸੈੱਟ ਤੇ। ਹਾਂਜੀ, ਇਸ ਫਿਲਮ ਦੇ ਸੈੱਟ ਤੇ ਕੋਈ ਯਾਦਗਾਰ ਕਿੱਸੇ ਜਿਹੜੇ ਤੁਸੀਂ ਸਾਂਝੇ ਕਰਨਾ ਚਾਹੁੰਦੇ ਹੋਵੋ?
ਇਹ ਤਾਂ ਸਭ ਤੋਂ ਟਫ ਸ਼ੂਟਿੰਗ ਸੀਗੀ ਜੀ ਫੁੱਫੜ ਜੀ ਦੀ, ਕਿਉਂਕਿ ਕੋਵਿਡ ਦਾ ਜਿਹੜਾ ਪੈਂਡੈਮਿਕ ਚੱਲ ਰਿਹਾ ਸੀਗਾ ਉਦੋਂ, ਸਾਰੇ ਹਨਾ ਬੁਰਾ ਹਾਲ ਸੀਗਾ ਸਾਰੇ ਪਾਸੇ ਜੀ, ਸ਼ੂਟਿੰਗ ਤਾਂ ਅਲਾਊਡ ਹੈ ਨਹੀਂ ਸੀਗੀਆਂ ਜੀ। ਤਾਂ ਸ਼ੂਟਿੰਗ ਉਦੋਂ ਬਾਅਦ 20 persons ਦੇ ਨਾਲ ਸ਼ੂਟਿੰਗ ਇਹਨਾਂ ਨੇ ਅਲਾਓ ਕੀਤੀ ਗਵਰਨਮੈਂਟ ਨੇ, ਫਿਰ ਉਹ ਪ੍ਰੋਟੋਕਾਲ ਫੋਲੋ ਕਰਦੇ ਹੋਏ ਅਸੀਂ ਕੀ ਕਰਨੀ ਨਹੀਂ ਸੀ, ਅਸੀਂ 19 ਦੀ ਫਿਲਮ ਕੀਤੀ ਹੋਈ ਹੈ ਸਾਈ ਨੇ, 19 ਦੇ ਵਿੱਚ ਸੋਚਿਆ ਸੀ ਇਹ ਫਿਲਮ ਬਣਾਵਾਂਗੇ ਅਸੀਂ। ਤੇ ਉਹ ਕਰਦੇ ਕਰਦੇ ਜਦੋਂ ਫਿਲਮ ਬਣਨੀ ਸ਼ੁਰੂ ਹੋਈ ਜੀ, ਤਾਂ ਅਸੀਂ ਇਸ ਕਰਕੇ ਬਣਾਈ ਕਿਉਂਕਿ ਜਦੋਂ ਪੈਂਡੇਮਿਕ ਚੱਲ ਰਿਹਾ ਸੀ ਤਾਂ ਉਹ ਕਈ ਸਾਡੇ ਨਾਲ ਦੇ ਨਾ ਜਿਹੜੇ ਸਪੋਟ ਬੋਏ ਨੇ ਜਾਂ ਮੇਕਅਪ ਮੈਨ ਵਾਲੇ ਹੈਗੇ ਨੇ ਜਾਂ ਲਾਈਟ ਮੈਨ ਹੈਗੇ ਨੇ, ਉਹ ਹੈਂਡ ਟੂ ਮਾਊਥ ਹੁੰਦੇ ਨੇ, ਉਹਨਾਂ ਕੋਲ ਬੈਕਅਪ ਜ਼ਿੰਦਗੀ ਦਾ ਸਿਰਫ 5-10 ਦਿਨ ਦਾ, 7 ਦਿਨ ਦਾ ਹੁੰਦਾ, ਉਹਨਾਂ ਖਰਚਾ ਹੁੰਦਾ, ਉਹ ਤਾਂ ਉਹਨਾਂ ਚਿਰ ਲਈ ਖਾਣਾ ਖਾ ਸਕਦੇ ਨੇ। ਤਾਂ ਉਹ ਦੇਖਿਆ ਜਦੋਂ ਇੱਕ ਫਿਲਮ ਬਣਦੀ ਹੈ ਤਾਂ 500 ਪਰਿਵਾਰ ਨੂੰ ਰੋਟੀ ਲੱਗਦੀ ਹੈ ਜੀ, ਤਾਂ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਸੋਚਿਆ ਵੀ ਕਿਉਂ ਨਾ ਇਹ ਕਾਰਜ ਕਰ ਹੀ ਲਿਆ ਜਾਵੇ। ਇਹ ਉਦਾਂ ਸਾਰੇ ਜਾਣੇ ਨਾ ਅਸੀਂ ਜੋਬਸ ਤੋਂ ਬਾਂਝੇ ਬੈਠੇ ਸੀਗੇ, ਅੱਡ ਬੈਠੇ ਸਾਰੇ ਲੋਕ, ਹੈ ਨਾ, ਜਿਹੜੇ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਲੋਕ ਵਿਹਲੇ ਬੈਠੇ ਸੀਗੇ। ਤਾਂ ਉਹ ਇਨਕਮ ਦਾ ਸੋਰਸ ਤਾਂ ਇਹੀ ਸੀਗਾ ਜੀ, ਸਾਰੇ ਹੋਰ ਕੋਈ ਕੰਮ ਕਰਦਾ ਨਹੀਂ ਸੀਗਾ ਹੋਰ ਤਰੀਕੇ ਦੇ, ਜਿੰਨੇ ਵੀ ਸਪੋਟ ਬੋਏ ਲਾਈਟ ਬੋਏ, ਤਾਂ ਉਹ ਜੇ ਲਾਈਟਾਂ ਲੱਗਣਗੇ ਤਾਂ ਉਹਨਾਂ ਨੂੰ ਰੋਟੀ ਮਿਲੂਗੀ ਜੀ। ਤਾਂ ਉਹਨੂੰ ਮੱਦੇਨਜ਼ਰ ਰੱਖਦੇ ਫਿਰ ਅਸੀਂ ਫਿਲਮ ਸਟਾਰਟ ਕਰ ਲਈ। ਫਿਲਮ ਸਟਾਰਟ ਕੀਤੀ ਤਾਂ ਪਿੰਡ 'ਚ ਕੋਈ ਕਰ ਹੀ ਨਹੀਂ ਸਕਦਾ ਸੀ, ਜਾ ਨਹੀਂ ਸਕਦਾ ਸੀ, ਕੋਵਿਡ ਚੱਲ ਰਿਹਾ ਸੀਗਾ। ਫਿਰ ਅਸੀਂ ਆਪਣਾ ਪਿੰਡ ਵਸਾਇਆ, ਇੱਕ ਥਾਂ ਮੈਂ ਆਪਣਾ ਸੈੱਟ ਲਾਇਆ, ਸਾਰੇ ਕੱਚੇ ਘਰ ਬਣਾਏ, ਉੱਥੇ ਜਾ ਕੇ ਸੈੱਟ ਲਾਇਆ। ਉਹਦੇ ਵਿੱਚ ਬਕਾਇਦਾ ਪ੍ਰੋਟੋਕਾਲ ਫੋਲੋ ਕਰਦੇ ਹੋਏ, ਜੋ ਇੰਸਟਰਕਸ਼ਨ ਸੀਗੀਆਂ ਕੋਵਿਡ ਦੀਆਂ ਵੀ ਬੰਦੇ 20-20 ਕਰ ਸਕਦੇ, ਤੁਸੀਂ ਬਾਹਰੋਂ ਅਸੀਂ ਕਿਸੇ ਨੂੰ ਆਉਣ ਨਹੀਂ ਦਿੰਦੇ ਸੀਗੇ ਜੀ, ਤੇ ਪੂਰੀ ਫੋਰਸ ਦੇ ਨਾਲ ਅੱਡ ਤਰੀਕੇ ਦੇ ਨਾਲ ਅਸੀਂ 20-20 ਜਾਣਿਆਂ ਦੇ ਹਿਸਾਬ ਦੇ ਨਾਲ ਵਾਰੀ ਵਾਰੀ ਯੂਨਿਟ ਦੇ ਵਿੱਚ ਇਹ ਫਿਲਮ ਅਸੀਂ 40 ਦਿਨਾਂ 'ਚ ਸ਼ੂਟ ਕੀਤੀ ਹੈ ਜੀ ਉੱਥੇ।
ਜੀ ਬੀਨੂ ਜੀ, ਤੇ ਕੋਵਿਡ ਦੇ ਦੌਰਾਨ ਜਿਵੇਂ ਸਿਨੇਮੇ ਬੰਦ ਰਹੇ, ਸ਼ੂਟਿੰਗਸ ਬੰਦ ਰਹੀਆਂ, ਕਿਵੇਂ ਗੁਜ਼ਾਰਿਆ ਉਹ ਵਕਤ ਤੁਸੀਂ?
ਵਕਤ ਬੁਰਾ ਸੀਗਾ ਜੀ, ਬੁਰਾ ਵਕਤ ਸੀ, ਸਾਰੀ ਦੁਨੀਆਂ ਤੇ ਸੀਗਾ ਨਾ। ਪਰ ਕੋਵਿਡ, ਦੇਖੋ ਕੋਵਿਡ ਆਪਣੇ ਆਪ ਬਹੁਤ ਨਾਮਰਾਦ ਬਿਮਾਰੀ ਜੀ, ਹੁਣ ਤੱਕ ਸਾਰੇ ਆਪਾਂ ਉਹਦੇ ਵਿੱਚ ਹੀ ਲੰਘ ਰਹੇ ਹਾਂ ਨਾ ਜੀ, ਹੁਣ ਤੱਕ ਵੀ ਹਜੇ ਗਿਆ ਨੀ ਕੋਵਿਡ। ਤਾਂ ਪਰਮਾਤਮਾ ਅੱਗੇ ਪਹਿਲਾਂ ਤਾਂ ਅਰਦਾਸ ਕਰਦਾ ਵੀ ਇਹ ਛੇਤੀ ਛੇਤੀ ਆਪਾਂ ਨੂੰ ਨਿਜਾਤ ਮਿਲੇ। ਕਈਆਂ ਦੇ ਸਿਰ ਤੇ ਛੱਤਾਂ ਨੀ ਰਹੀਆਂ, ਕਈਆਂ ਦੇ ਸਿਰ ਤੇ ਸਾਇਆ ਨੀ ਰਿਹਾ ਮਾਂ ਬਾਪ ਦਾ, ਕਈਆਂ ਦੇ ਧੀ ਪੁੱਤ ਚਲੇ ਗਏ, ਹਨਾ ਜੀ, ਬੜੀ ਆਪਾਂ ਦੇਖਿਆ ਸਾਰੀ, ਇਹ ਬੜਾ ਕਹਿਰ ਵਾਪਰੇ ਜੀ ਕੋਵਿਡ ਦੇ ਦੌਰਾਨ। ਪਰ ਇੱਕ ਗੱਲ ਕੋਵਿਡ ਚੰਗੀ ਸਿਖਾ ਗਿਆ, ਜਿਹੜੀ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵੱਡੇ ਬਣਨ ਦੀ ਦੌੜ ਲੱਗੀ ਹੁੰਦੀ ਹੈ ਨਾ ਜੀ, ਹਰ ਰੋਜ਼ ਵੀ ਦੂਜੇ ਤੋਂ ਅੱਗੇ ਨਿਕਲਣਾ ਜਾਂ ਵੱਡੇ ਬਣਨਾ, ਆਪਣੇ ਆਪ ਨੂੰ ਹੋਰ ਉੱਪਰ ਲੈ ਕੇ ਜਾਣਾ, ਉਹ ਦੌੜ ਨੂੰ ਛੱਡ ਕੇ ਜਿਹੜਾ ਇਹ 2 ਸਾਲ ਸੀਗੇ, ਸਾਰੇ ਬੰਦਿਆਂ ਨੂੰ ਸਿਰਫ ਇੱਕੋ ਹੀ ਸੀਗਾ ਵੀ ਜਿਉਂਦੇ ਰਹਿ ਜੀ ਯਾਰ, ਜਿਉਂਦੇ ਰਹਿਣ ਕਰਕੇ ਤੁਸੀਂ ਘਰੇ ਰਹੇ, ਸਾਰੇ ਲੋਕ ਫੋਨਾਂ ਤੇ ਲੱਗੇ ਰਹੇ ਥੋੜੇ ਬਹੁਤ, ਨਹੀਂ ਘਰੇ ਰਹਿ ਕੇ ਫਿਰ ਪਤਾ ਲੱਗਿਆ ਜਦੋਂ ਘਰ ਵਾਲੇ ਬੰਦਿਆਂ ਦੇ ਨਾਲ ਉਹ 4 ਬੰਦੇ ਜਾਂ 5 ਬੰਦੇ ਜਾਂ ਫੈਮਿਲੀ, ਜਿਹੜੀ ਜੁਆਇੰਟ ਫੈਮਿਲੀ ਵੈਂਚਰ ਪੁਰਾਣਾ ਸਮਾਂ ਸੀਗਾ, ਉਹ ਜਦੋਂ ਵਕਤ ਗੁਜ਼ਾਰਿਆ ਫਿਰ ਉਹ ਜੋਗ ਨਹੀਂ ਸੀਗਾ, ਕਹਿੰਦਾ ਮੈਂ ਜਦੋਂ ਕੋਵਿਡ ਦੇ ਦੌਰਾਨ ਕਹਿੰਦਾ ਮੈਂ ਆਪਦੇ ਘਰਦਿਆਂ ਨਾਲ ਰਹਿਣ ਦਾ ਮੈਨੂੰ ਮੌਕਾ ਮਿਲਿਆ, ਫਿਰ ਮੈਨੂੰ ਪਤਾ ਲੱਗਿਆ ਯਾਰ ਬੰਦੇ ਤਾਂ ਇਹ ਵੀ ਚੰਗੇ ਆ, ਨਹੀਂ ਤਾਂ ਅਸੀਂ ਫੇਕ ਹੀ ਲੱਗ ਰਹੇ ਨਾ। ਜਿਹੜਾ ਹੱਥ 'ਚ ਮੋਬਾਈਲ ਹੁੰਦਾ ਉਹ ਹਰੇਕ ਦੇ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਦੇ ਉੱਤੇ 5,000 10,000 ਜਾਂ ਜਿੰਨੇ ਵੀ 100 ਗੱਲ ਲਾ ਲਓ ਤੁਸੀਂ, ਇਹ ਫਰੈਂਡਸ ਹੁੰਦੇ ਨੇ ਉਹ ਫੇਕ ਆ ਸਾਰੇ, ਉਹਨਾਂ ਨੇ ਤੁਹਾਡੇ ਨਾਲ ਕਦੇ ਵੀ ਨਹੀਂ ਆ ਕੇ ਖੜਨਾ। ਉਹਨਾਂ ਦੀ ਲਾਈਕਸ ਦੇਖਦੇ ਹਰ ਰੋਜ਼, ਤੁਸੀਂ ਡਾਇਨਿੰਗ ਟੇਬਲ ਤੇ ਵੀ ਇਕੱਠੇ ਹੋ ਤਾਂ ਬੱਚਾ ਅੱਡ ਲੱਗਿਆ ਹੁੰਦਾ, ਭੈਣ ਅੱਡ ਲੱਗੀ ਹੁੰਦੀ ਹੈ, ਵੀਰਾ ਅੱਡ ਲੱਗਿਆ ਹੁੰਦਾ, ਫਾਦਰ ਅੱਡ, ਮਦਰ ਅੱਡ, 5 ਜਣੇ ਇਕੱਠੇ ਰਹਿ ਕੇ ਵੀ ਇਕੱਠੇ ਨਹੀਂ ਹੁੰਦੇ। ਪਰ ਕੋਵਿਡ ਦੇ ਦੌਰਾਨ ਸਾਨੂੰ ਇਹ ਵੈਲਿਊਜ਼ ਦਾ ਪਤਾ ਲੱਗਿਆ, ਫੈਮਿਲੀ ਦੀਆਂ ਵੈਲਿਊਜ਼ ਦਾ ਪਤਾ ਲੱਗਿਆ ਵੀ ਜੁਆਇੰਟ ਵੈਂਚਰ ਕੀ ਹੁੰਦਾ ਸੀਗਾ, ਜੁਆਇੰਟ ਫੈਮਿਲੀਜ਼ ਕਿੱਦਾਂ ਆਪਸ 'ਚ ਸਰਵਾਈਵ ਕਰਦੀਆਂ ਸੀ, ਕਿੰਨਾ ਮੋਹ ਮੁਹੱਬਤ ਇਤਫਾਕ ਪਿਆਰ ਕਿੰਨਾ ਸੀਗਾ ਉਦੋਂ। ਹੁਣ ਅਸੀਂ ਆਈਸੋਲੇਟ ਹੋ ਗਏ, ਤਰੱਕੀਆਂ ਕਰਨੀਆਂ ਚਾਹੀਦੀਆਂ ਨੇ ਜ਼ਰੂਰ, ਤਰੱਕੀਆਂ ਕਰਨ ਵਾਸਤੇ ਸਾਨੂੰ ਜਲਦੀ ਘਰ ਛੱਡਣੇ ਪੈਂਦੇ ਨੇ, ਕਈ ਦਿੱਲੀ ਚਲੇ ਗਏ, ਕੋਈ ਵਿਦੇਸ਼ਾਂ ਦੇ ਵਿੱਚ ਆ ਗਏ ਡਾਲਰ ਕਮਾਉਣ ਵਾਲੇ ਚੱਕਰ 'ਚ, ਪੈਸੇ ਕਮਾਉਣ ਵਾਲੇ ਚੱਕਰ 'ਚ, ਚੰਡੀਗੜ੍ਹ ਆ ਕੇ ਵੱਸ ਗਏ। ਪਰ ਇਸ ਚੱਕਰ ਦੇ ਵਿੱਚ, ਡਾਲਰ ਕਮਾਉਣ ਦੇ ਚੱਕਰ 'ਚ ਕਈਆਂ ਨੇ ਮਾਂ ਬਾਪ ਖੋਲੇ, ਪੈਸੇ ਕਮਾਉਣ ਦੇ ਚੱਕਰ 'ਚ ਕਈ ਮਾਂ ਬਾਪ ਨੇ ਪੁੱਤ ਖੋਲੇ, ਹਨਾ, ਬੜੀ ਦੂਰ ਦੂਰ ਵਕਫੇ ਸੀਗੇ। ਪਰ ਕੋਵਿਡ ਨੇ ਸਾਨੂੰ ਇਹ ਚੀਜ਼ ਇੱਕ ਅੱਛੀ ਕੀਤੀ ਵੀ ਸਾਰੇ ਫਿਰ ਦੁਬਾਰੇ ਇਕੱਠੇ ਕਰਦੇ ਸੀ।
ਤੇ ਇਹੋ ਜਿਹੇ ਫ੍ਰੀ ਫ੍ਰੀ ਵਕਤ ਦੇ ਵਿੱਚ ਇਹ ਸੋਚਿਆ ਕਿ ਜੇ ਕਿਤੇ ਐਕਟਰ ਨਾ ਹੁੰਦੇ ਤਾਂ ਕੀ ਹੁੰਦੇ?
ਐਕਟਰ ਨਾ ਹੁੰਦੇ, ਕੁਛ ਨਾ ਕੋਈ ਦੁਕਾਨ ਹੁੰਦੀ ਸੀਗੀ ਸਾਡੀ, ਪੈਸਟੀਸਾਈਡ ਦੀ ਦੁਕਾਨ ਹੋਣੀ ਸੀ ਜਾਂ ਕੈਮਿਸਟ ਦੀ ਲਾਇਸੈਂਸੀਆਂ ਲੈ ਕੇ ਜਾਂ 4 ਫਰਿੱਜ ਰੱਖ ਕੇ ਬੈਠ ਜਾਣਾ ਸੀ, ਕੀ ਕਰ ਸਕਦੇ ਸੀ?
ਜੀ ਵੀਨੂ ਜੀ, ਜਿਵੇਂ ਤੁਸੀਂ ਥੀਏਟਰ ਆਰਟਿਸਟ ਰਹਿ ਚੁੱਕੇ ਹੋ ਤੇ ਜਿਵੇਂ ਮੰਨਿਆ ਜਾਂਦਾ
ਰਹਿ ਚੁੱਕਿਆ ਕਿਦਾ ਮੈਂ ਮੇਰੀ ਡੈਥ ਹੋ ਗਈ ਤਾਂ ਹੈਗਾ ਜੀ, ਹਾਂ
ਜੀ, ਮੰਨਿਆ ਜਾਂਦਾ ਜਿਵੇਂ ਥੀਏਟਰ ਐਕਟਰ ਕਾਫੀ ਹੈ ਨਾ ਸੰਜੀਦਗੀ ਭਰੇ ਰੋਲ ਵੀ ਪਸੰਦ ਕਰਦੇ ਨੇ।
ਯੈਸ 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 ਹਾਂਜੀ।
ਤੇ ਤੁਸੀਂ ਆਪ ਜਦੋਂ ਇਕੱਲੇ ਹੁੰਦੇ ਹੋ ਕਿਵੇਂ ਦਾ ਸਿਨੇਮਾ ਵੇਖਣਾ ਪਸੰਦ ਕਰਦੇ ਹੋ?
ਨਹੀਂ, ਮੈਨੂੰ ਸਾਰੀ ਵਧੀਆ ਲੱਗਦੀ, ਮੈਨੂੰ ਸਸਪੈਂਸ ਬੜਾ ਵਧੀਆ ਲੱਗਦਾ ਜੀ, ਥ੍ਰਿਲਰ ਬੜਾ ਵਧੀਆ ਲੱਗਦਾ, ਇੱਦਾਂ ਦੀਆਂ ਸਟੋਰੀਆਂ ਜਿਹੜੀਆਂ ਕਈ ਪੰਜਾਬ ਦੇ ਇਤਿਹਾਸ ਨਾਲ ਜੁੜੀਆਂ ਹੋਈਆਂ, ਜਿਵੇਂ ਮੈਂ ਇੱਕ ਲਾਸਟ ਅਸੋਲਟ ਦੇਖੀ ਸੀਗੀ ਮੂਵੀ, ਉਹਦਾ ਨਾਂ ਹੈਗਾ, ਉਹ ਪੰਜਾਬ ਦੇ ਉੱਤੇ ਆ, ਕੁਛ ਵੀ ਨਹੀਂ, ਡਾਕੂਮੈਂਟਰੀ ਆ ਪਾਣੀਆਂ ਨੂੰ ਲੈ ਕੇ, ਤਾਂ ਉਹ ਇਕੱਲੇ ਹੀ ਸੀ। ਮੈਂ ਸੰਜੀਦਾ ਕਿਸਮ, ਤੁਸੀਂ ਐਂ ਕਹਿ ਸਕਦੇ ਜਿਹੜੇ ਆਰਟਿਸਟ ਰੀਅਲ ਆਰਟਿਸਟ ਹੁੰਦੇ, ਮੈਂ ਆਪਣੀ ਗੱਲ ਨਹੀਂ ਕਰਦਾ, ਜਿਹੜੇ ਰੀਅਲ ਆਰਟਿਸਟ ਆਰਟਿਸਟ ਮੈਂ ਉਹਨੂੰ ਮੰਨਦਾ ਜਿਹੜਾ ਬਲੂਕੜਾ ਹੁੰਦਾ, ਇੱਕੋ ਦਮ ਜਿਹਦਾ ਸੁਭਾਅ ਬੱਚਿਆਂ ਵਾਲਾ ਹੋਵੇ, ਹਨਾ, ਜਿਹਨੂੰ ਦੂਜਿਆਂ ਦਾ ਦੁੱਖ ਦੁੱਖ ਲੱਗੇ, ਦੂਜਿਆਂ ਨਾਲ ਹੱਸੇ ਤਾਂ ਹੱਸੇ ਆਵੇ, ਦੂਜੇ ਦੇ ਮਦਰ ਫਾਦਰ, ਦੂਜੇ ਦੇ ਧੀ ਭੈਣ, ਜਿਹਦੇ ਘਰੇ ਆਲੇ ਦੁਆਲੇ ਜਾਂਦਾ, ਜਿਹੜੀਆਂ ਫੀਲਿੰਗਸ ਹੋਣ ਲੱਗ ਸਾਰਿਆਂ ਨੂੰ ਲੈ ਕੇ ਨਾ, ਤਾਂ ਉਹ ਫਿਲਮ ਦੇਖੀ ਤਾਂ ਮੈਂ ਇਕੱਲਾ ਹੀ ਰੋਈ ਗਿਆ ਉਹ ਫਿਲਮ ਦੇਖ ਕੇ। ਕੁਛ ਵੀ ਨਹੀਂ ਹੈਗੀ ਵੈਸੇ ਤਾਂ, ਉਹ ਡਾਕੂਮੈਂਟਰੀ ਹੈ ਪਾਣੀਆਂ ਨੂੰ ਲੈ ਕੇ ਆਪਣੀ, ਵੀ ਕਿੱਦਾਂ ਕਿੱਦਾਂ ਸਾਡੇ ਨਾਲ ਕੀ ਹੋਇਆ ਪੰਜਾਬ ਨਾਲ, ਕਿੱਦਾਂ ਕਿੱਦਾਂ, ਤਾਂ ਬੜੀ ਵਧੀਆ ਲੱਗੀ। ਤਾਂ ਉਹ ਸੰਜੀਦਾ ਕਿਸਮ ਦੀਆਂ ਫਿਲਮਾਂ ਵੀ ਦੇਖਣੀਆਂ ਵਧੀਆ ਲੱਗਦੀਆਂ ਨੇ, ਜਿਹ 'ਚ ਮੈਸੇਜ ਹੋਵੇ, ਐਂ ਹੁੰਦਾ ਵੀ ਵਧੀਆ ਸਿਨੇਮਾ ਕਹਿ ਸਕੀਏ, ਰਿਅਲਿਸਟਿਕ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਨਾਂ 'ਤੇ ਵਧੀਆ ਲੱਗਦੇ ਜੀ ਉਹ ਚੀਜ਼, ਉਹ ਜਿਹਾ ਸਿਨੇਮਾ ਦੇਖਣਾ ਮੈਂ।
ਤਵਿੰਦਰ ਜੀ, ਜਿਵੇਂ ਤੁਸੀਂ ਹੁਣ ਪ੍ਰੋਡਿਊਸਰ ਵੀ ਬਣ ਗਏ ਹੋ, ਤੁਸੀਂ ਆਪ ਕੋਈ ਇਹੋ ਜਿਹੀ ਫਿਲਮ ਜਾਂ ਕੀ ਪ੍ਰੋਡਿਊਸ ਕਰਨਾ ਪਸੰਦ ਕਰਦੇ ਹੋ ਇਸ ਚੀਜ਼ਾਂ ਤੋਂ ਰਹਿਤ ਕੇ ਲੋਕੀ ਕੀ ਪਸੰਦ ਕਰਨਗੇ, ਕਿਸ ਚੀਜ਼ ਦੀ ਹੈਨਾ ਫਿਲਮ ਹਿੱਟ ਹੋਊਗੀ ਜਾਂ ਨਹੀਂ, ਜੇ ਤੁਹਾਨੂੰ ਮੌਕਾ
ਮਿਲੇ? ਮੈਂ ਕੀਤੀਆਂ, ਮੈਂ ਕਰ ਲਈਆਂ, ਮੈਂ ਕਰ ਲਿਆ, ਲੈ ਲਿਆ ਪੰਗਾ ਜੀ, 3-4 ਮੈਂ 4-5 ਫਿਲਮਾਂ ਕੀਤੀਆਂ ਜੀ, ਬਹੁਤ ਮੈਂ ਹੀ ਸੋਚਿਆ ਸੀਗਾ ਵੀ ਆਪਣੇ ਦਿਲ ਦੀ ਗੱਲ ਕਹਿਣੀ ਹੈ ਜੀ, ਪਰ ਉਹ ਖੈਰ ਫਿਲਮਾਂ ਵੀ ਨਹੀਂ ਜ਼ਿਆਦਾ ਗੁੱਡ ਬਣਾ ਸਕਿਆ ਮੈਂ, ਮੇਰੀ ਇੱਕ ਫੋਲਟ ਸੀਗਾ ਜਿਹਦੇ ਵਿੱਚ, ਬਾਕੀ ਤਾਂ ਮੈਂ ਸਹੀ ਕੀਤੀਆਂ, ਜਿਵੇਂ ਝੱਲੇ ਸੀਗੀ ਉਹ ਸਾਡੀ ਆਪਣੀ ਫਿਲਮ ਸੀਗੀ, ਕਾਲਾ ਸ਼ਾਹ ਕਾਲਾ ਸੀਗੀ ਉਹ ਆਪਣੀ ਫਿਲਮ ਸੀਗੀ, ਬੰਬੂ ਗਾਰਡ ਸੀ ਮੈਂ ਜੀ, ਬੰਬੂ ਗਾਰਡ 'ਚ ਵੀ ਥੋੜ੍ਹਾ ਜਿਹਾ ਪ੍ਰੋਡਿਊਸਰ ਸੀਗਾ ਮੈਂ ਜੀ, ਤਾਂ ਉਹ ਫਿਲਮ ਵਧੀਆ ਬਣੀਆਂ। ਪਰ ਜਿਹੜੀਆਂ ਸੋਲੋ ਮੈਂ ਬਣਾਈਆਂ 2 ਲਾਰਸ, ਪਰ ਉਹ ਸਿਨੇਮਾ ਦੇ ਵਿੱਚ ਇੰਨਾ ਵਰਕ ਨਹੀਂ ਕਰ ਪਾਈ, ਹੈ ਨਾ, ਤਾਂ ਉਹ ਫਿਲਮਾਂ ਕਈ ਆਪਣੀ ਕਹਾਣੀ ਕਹਿਣ ਲੱਗੇ, ਸਿਨੇਮਾ ਘਰ ਵਿੱਚ ਇੰਨਾ ਜ਼ਿਆਦਾ ਰਿਸਪੋਂਸ ਨਹੀਂ ਮਿਲਿਆ, ਇਸ ਕਰਕੇ ਸੋਚੀਦਾ ਹੁੰਦਾ ਵੀ ਦੂਸਰੀ ਜਿਹੜੀ ਚੀਜ਼ ਚੱਲਦੀ ਆ ਉਹੀ ਚਲਾ ਲੈਣੀ ਚਾਹੀਦੀ ਆ। ਫਿਰ ਓਦਾਂ ਦੀਆਂ ਕਨਸੈਪਟ ਆਪਾਂ ਸੋਚਣ ਲੱਗ ਜਾਂਦੇ ਬੰਦੇ ਦੇ ਦਿਮਾਗ 'ਚ ਆਉਂਦੇ, ਹਨਾ ਜੀ।
ਕਹਿੰਦੇ ਆ ਨਾ, ਖਾਈਏ ਮਨ ਪਾਉਂਦਾ, ਪਹਿਨੀਏ ਜਗ ਪਾਉਂਦਾ,
ਪਹਿਨੀਏ ਜਗ। ਹਾਂਜੀ ਹਾਂਜੀ ਹਾਂਜੀ, ਐਗਜੈਕਟਲੀ ਉਹੀ ਹੈ ਜੀ।
ਤੇ ਇੰਨਾ ਲੰਬਾ ਸਮਾਂ ਤੁਸੀਂ ਇੰਡਸਟਰੀ 'ਚ ਬਿਤਾ ਦਿੱਤਾ ਹੈ, ਕੀ ਖੋਇਆ ਤੇ ਕੀ ਪਾਇਆ?
ਕੁਛ ਨਹੀਂ, ਮੈਂ ਤਾਂ ਖੋਇਆ ਤਾਂ ਕੁਛ ਵੀ ਨਹੀਂ, ਜਿਹੜਾ ਕੁਛ ਦਿੱਤਾ ਇੰਡਸਟਰੀ ਨੇ, ਇਸ ਪੰਜਾਬੀ ਜ਼ੁਬਾਨ ਨੇ ਜਿਹਦੇ ਵਿੱਚ ਮੈਂ ਕੰਮ ਕਰਦਾ ਜੀ, ਸਾਰਾ ਕੁਛ ਮੇਰੇ ਜਿੰਨੇ ਵੀ ਭੈਣ ਭਰਾ ਬਜ਼ੁਰਗ ਮਾਤਾਵਾਂ ਉਹਨਾਂ ਸਾਰਿਆਂ ਦੇ ਆਸ਼ੀਰਵਾਦ, ਇੰਨਾ ਪਿਆਰ। ਇਹ ਕਲਯੁੱਗ ਦਾ ਦੌਰ ਚੱਲਦਾ ਜੀ, ਬੰਦਾ ਬੰਦੇ ਨੂੰ ਦੇਖ ਕੇ ਮੱਥੇ ਤੇ ਤਿਉੜੀ ਪਾ ਲੈਂਦਾ। ਮੈਂ ਇੱਕ ਚੀਜ਼ ਸਭ ਤੋਂ ਵਧੀਆ ਖੱਟੀ ਹੈ, ਜਿੱਥੇ ਮੈਂ ਜਾਂਦਾ 10 ਜਣਿਆਂ 'ਚ 20 ਜਣਿਆਂ 'ਚ ਸਾਰਿਆਂ ਦੇ ਚਿਹਰੇ ਤੇ ਜਦੋਂ ਐਂਟਰ ਕਰਦਾ ਇੱਕ ਪਿਆਰੀ ਜੀ ਮੁਸਕਾਨ ਉਹਨਾਂ ਦੇ ਵਿੱਚੋਂ, ਪੋਜ਼ਿਟਿਵਿਟੀ ਮੈਨੂੰ ਨਜ਼ਰ ਆਉਂਦੀ ਹੈ। ਮੇਰੇ ਏਡੂ ਬਲੈਸਡ ਮੈਂ ਕੀ ਹੋਊਂਗਾ, ਹਨਾ ਜੀ। ਕਲਯੁੱਗ ਹੈ ਜਿਹੜਾ ਮੱਥੇ ਨਹੀਂ ਆਉਂਦਾ, ਕਹਿੰਦਾ ਕਿੱਥੋਂ ਆ ਗਿਆ, ਪਰ ਬੜਾ ਵਧੀਆ ਲੱਗਦਾ ਮੈਨੂੰ, ਹਨਾ। ਤੇ ਮੈਂ ਸਾਰਾ ਕੁਛ ਜਿੰਨੀ ਵੀ ਹੈ, ਜਿਹੜਾ ਕੁਛ ਵੀ, ਹਾਂ ਮੈਂ ਅੱਜ ਇਹ ਇੰਡਸਟਰੀ ਦੀ ਬਦੌਲਤ ਹੀ ਹੈ ਜੀ, ਇੰਨਾ ਚਿਰ ਦਾ ਮੇਰੇ ਕੈਰੀਅਰ ਦੀ ਬਦੌਲਤ ਹੀ, ਆਪ ਸਭ ਦੀਆਂ ਦੁਆਵਾਂ ਦੇ ਸਦਕੇ ਹੈ
ਜੀ। ਬੀਨੂ ਜੀ, ਜਿਵੇਂ ਪੰਜਾਬੀ ਸਿਨੇਮਾ 'ਚ ਤੁਸੀਂ ਸਾਡੇ ਸਾਰਿਆਂ ਦੇ ਫੇਵਰੇਟ ਹੋ, ਤੁਹਾਡਾ ਆਪਣਾ ਫੇਵਰੇਟ ਕੌਣ ਹੈ?
ਮੇਰੇ ਸਾਰੇ ਹੀ ਵਧੀਆ ਲੱਗਦੇ ਨੇ ਜੀ ਮੈਨੂੰ। ਮੈਂ ਜੇ ਪੰਜਾਬੀ ਸਿਨੇਮਾ ਦੇ ਵਿੱਚ ਦੇਖੀਏ ਤਾਂ ਸਾਰੀ ਸਾਰੀ ਇਸ ਫੈਮਿਲੀ, ਸਮਾਲ ਫੈਮਿਲੀ ਹੈ ਜੀ ਸਾਡੀ ਸਾਰਿਆਂ ਦੀ, ਹਨਾ। ਇੱਕ ਨੂੰ ਕਹੂੰਗਾ ਤਾਂ ਸਾਰਿਆਂ ਨੂੰ ਏਦਾਂ ਲੱਗੂਗਾ, ਸਾਰੇ ਸਾਡੇ ਭੈਣ ਭਰਾ ਸਾਰੇ ਬਹੁਤ ਵਧੀਆ ਕੰਮ ਕਰਦੇ ਨੇ, ਹਨਾ ਜੀ। ਪਰ ਜਿੰਮੀ ਸ਼ੇਰਗਿੱਲ ਮੈਨੂੰ ਬਹੁਤ ਵਧੀਆ ਲੱਗਦੇ ਨੇ, ਹਨਾ। ਪੰਜਾਬੀ 'ਚ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ, ਬਹੁਤ ਵਧੀਆ ਲੱਗਦੇ ਨੇ, ਬਹੁਤ ਨਾਈਸ ਪਰਸਨ ਨੇ, ਪੋਲੀਟਿਕਸ ਤੋਂ ਦੂਰ ਰਹਿੰਦੇ ਨੇ, ਆਪਣਾ ਕੰਮ ਕਰਕੇ ਸਾਈਡ ਤੇ, ਬਸ ਦੈਟਸ ਇਟ। ਤਾਂ ਕਰਕੇ ਮੈਨੂੰ ਉਹਨਾਂ ਦੀ ਐਟੀਟਿਊਡ ਟੂਵਰਡਸ ਸਿਨੇਮਾ ਮੈਨੂੰ ਬਹੁਤ ਵਧੀਆ ਲੱਗਦਾ
ਜੀ। ਬੀਨੂ ਜੀ, ਤੇ ਕੋਈ ਹੋਰ ਗੱਲ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋਵੋ ਇਸ ਫਿਲਮ ਸਾਂਝੀ ਦੇ
ਮਤਲਬ? ਹਾਂ ਜੀ, ਬਸ ਮੈਂ ਇਹੀ ਕਹਿਣਾ ਚਾਹੁੰਦਾ ਜੀ, ਸਾਡੀ ਇਹ ਫਿਲਮ ਜਿਹੜੀ 11 ਨਵੰਬਰ ਨੂੰ ਰਿਲੀਜ਼ ਹੋਣੀ ਹੈ, ਫੁੱਫੜ ਜੀ ਜੀ ਦਾ ਨਾਂ ਹੈਗਾ, ਤਾਂ ਇਹਦੇ ਵਿੱਚ ਇੱਕੋ ਬੇਨਤੀ ਕਰਦਾ ਮੈਂ ਸਾਰਿਆਂ ਨੂੰ, ਆਪਾਂ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਸਾਰੇ ਜਣੇ ਰਹਿੰਦੇ ਹਾਂ ਨਾ, ਉਹ ਡੱਬੀ ਤੇ ਫਿਲਮ ਆਉਂਦੀ ਹੈ ਜਾਂ ਪਾਇਰੇਟਡ ਜਿਹੜੀਆਂ ਸਾਈਟਸ ਆਉਂਦੀਆਂ ਨੇ ਉਹਨਾਂ ਤੇ ਦੇਖਣ ਦੀ ਕੋਸ਼ਿਸ਼ ਕਰਦਾ, ਤਾਂ ਸਾਰੇ ਜਣੇ ਅਸੀਂ ਘਰਾਂ ਦੇ ਵਿੱਚ ਬੈਠ ਕੇ ਨਾ ਇੱਕ ਗੱਲ ਜ਼ਰੂਰ ਕਰਦੇ ਹਾਂ ਵੀ ਨਹੀਂ ਯਾਰ ਉਹਨੇ ਪੰਜਾਬੀ ਜ਼ੁਬਾਨ ਵਾਸਤੇ ਕੀ ਕੀਤਾ, ਉਹਨੇ ਆਹ ਕੀ ਕੀਤਾ, ਉਹਨੇ ਕਲਚਰਡ ਗੱਲਾਂ ਕਰਦੇ ਹਾਂ ਕਿਉਂਕਿ ਫੈਮਿਲੀ ਵੈਲਿਊਜ਼ ਦਾ ਆਪਾਂ ਨੂੰ ਪਤਾ ਹੈਗਾ, ਪਰ ਅਸੀਂ ਪਾਇਰੇਟਡ ਚੀਜ਼ ਦੇਖਣੀ ਪਸੰਦ ਕਰਦੇ ਹਾਂ ਸਿਨੇਮਾ 'ਚ ਜਾਣ ਦੀ ਬਜਾਏ। ਤਾਂ ਸਾਰਿਆਂ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਜੇ ਪੰਜਾਬੀ ਜ਼ੁਬਾਨ ਨੂੰ, ਪੰਜਾਬੀ ਕਲਚਰ ਨੂੰ ਹੋਰ ਬੁਲੰਦੀਆਂ 'ਤੇ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਤੁਹਾਡਾ ਵੀ ਇੰਨਾ ਕੁ ਸਾਥ ਚਾਹੀਦਾ। ਤੁਸੀਂ ਜਿਹੜੀ ਵੀ ਫਿਲਮ ਤੁਹਾਨੂੰ ਵਧੀਆ ਲੱਗਦੀ ਹੈ, ਟ੍ਰੇਲਰ ਤੋਂ ਵਧੀਆ ਲੱਗਦੀ ਹੈ, ਜਾਂ ਦੇਖਣਾ ਚਾਹੁੰਦੇ ਹੋ, ਜਾਂ ਪੰਜਾਬੀ ਜ਼ੁਬਾਨ ਨੂੰ ਹੋਰ ਉੱਤੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਪਲੀਜ਼ ਜਾ ਕੇ ਸਿਨੇਮਾ ਘਰ ਵਿੱਚ ਦੇਖ ਕੇ ਆਇਆ ਕਰੋ। ਤੁਹਾਡੇ ਐਡੇ ਕੁ ਸਹਿਯੋਗ ਨਾਲ ਇੱਕ ਜਦੋਂ ਪ੍ਰੋਡਿਊਸਰ ਸੇਵ ਹੁੰਦਾ ਨਾ ਜੀ, ਫਿਰ ਉਹ ਹੋਰ ਵਧੀਆ ਐਫਰਟ ਕਰਦਾ, ਹੋਰ ਵਧੀਆ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕਰਦਾ। ਤਾਂ ਇਹੀ ਮੈਂ ਸਾਰਿਆਂ ਅੱਗੇ ਮੈਂ ਗੁਜ਼ਾਰਿਸ਼ ਕਰਦਾ, ਮੈਂ ਮੇਰੀ ਗੁਜ਼ਾਰਿਸ਼ ਆ ਸਾਰਿਆਂ ਸਾਹਮਣੇ ਹੱਥ ਵੇਨ ਕੇ, ਪਲੀਜ਼ ਜੇ ਆਪਾਂ ਥੋੜਾ ਜਿਹਾ ਵੀ ਪਿਆਰ ਕਰਦੇ ਹੋ ਮੈਨੂੰ ਜਾਂ ਪੰਜਾਬੀ ਜ਼ੁਬਾਨ ਨੂੰ ਜਾਂ ਪੰਜਾਬੀ ਕਲਚਰ ਨੂੰ, ਤਾਂ ਜਾ ਕੇ ਸਿਨੇਮਾ ਘਰ ਵਿੱਚ ਦੇਖ ਕੇ ਆਇਆ ਕਰੋ। ਪਾਇਰੇਟਡ ਨਾਲੇ ਕਲੀਅਰ ਹੋ ਚੁੱਕਿਆ, ਜਿੰਨਾ ਵੀ ਪਾਇਰੇਟਡ ਜਿਹੜੀਆਂ ਸੀਡੀਜ਼ ਹੈਗੀਆਂ ਨੇ ਜਾਂ ਡੱਬੀ ਤੇ ਫਿਲਮ ਆਉਂਦੀ ਹੈ, ਜਿੰਨਾ ਵੀ ਉਹ ਤੇ ਆਪਾਂ ਧਨ ਜਾਂ ਪੈਸੇ ਖਰਚਦੇ ਹਾਂ ਨਾ ਜੀ, ਉਹ ਟੈਰਰਿਜ਼ਮ ਨੂੰ ਫੰਡ ਕਰ ਰਹੇ ਹਾਂ। ਸੋ ਆਪਣੇ ਭੈਣ ਭਰਾਵਾਂ ਬੱਚਿਆਂ ਵਾਸਤੇ ਆਪਾਂ ਬੰਬ ਨਾ ਖਰੀਦੀਏ, ਸਹੀ ਸਹੀ ਕੰਮ ਜਦੋਂ ਵੀ ਲੱਗਦੀ ਹੈ, ਜਦੋਂ ਦੇਖਣ ਨੂੰ ਜੀ ਕਰਦਾ, ਤਾਂ ਸਿਨੇਮਾ ਘਰ ਵਿੱਚ ਜਾ ਕੇ ਦੇਖ ਕੇ ਆਇਆ ਕਰੋ ਪਲੀਜ਼
ਜੀ। ਬੀਨੂ ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਤੇ ਆਸਟ੍ਰੇਲੀਆ 'ਚ ਵਾਸਤੇ ਪੰਜਾਬੀਆਂ ਵੱਲੋਂ ਤੁਹਾਡੀ ਫਿਲਮ ਲਈ ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ।
ਥੈਂਕ ਯੂ ਸੋ ਮਚ। ਚੜ੍ਹਦੀਆਂ ਕਲਾ 'ਚ ਰਹੋ, ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ, ਚੜ੍ਹਦੀਆਂ ਕਲਾ 'ਚ ਰਹੋ। ਥੈਂਕ ਯੂ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।